73 नंबर चलेगा ना चिदात्मवत् सुखम चास्या स्वभावश्चेत् चिदात्मनः जीवृत्तिषु अनुवर्तते सर्वस्यापि चितिर्जथा चिदात्मनः चैतन्यवत् चैतन्य स्वरूप आत्मा का जैसे चैतन्य स्वभाव है चेत सुखम च उसी प्रकार यदि सुख भी अच्छा स्वभाव इस चिदात्मा का स्वभाव होता तब तो चिति जथा चैतन्य की न्यायी आत्मा का स्वरूप आनंद भी सर्वाशु अपी द्विवृत्तिषु सब ही अंतःकरण की वृत्तियों में अनुवर्तते अनुगत प्रतीत होना चाहिए परंतु सुख की प्रतीति होती नहीं इसलिए सुख आत्मा का स्वरूप नहीं ये शंकावादी ने शंका की है। की कितनी शंका? वो कह रहे हैं तुसी कह रहे जे ना आत्मा कैसे है चेतन है और सुख स्वरूप है ठीक है ते चेतन तो मन्या ते जे सुख स्वरूप भी आत्मा हुंदी ते सारियां वृत्तियां दे विच सुख सुख भी आना चाहिए सी चेतन तो है ही है चेतन तो बगैर तो बिरति अंतरकरण की निकलती नहीं बिरति चेतन कर चेतन सहित है ऐसे आनंद सहित भी होनी चाहिए जे आत्मा का आनंद स्वरूप हो ये उन्हें शंका की चेतन और आनंद दोनों ही आत्मा का स्वरूप है तथापि बुद्धि वृत्तियों में चेतन की अनुवृत्ति होती है आनंद की नहीं है ना। वार्ता को दृष्टांत के बल से दिखाते हुए पूर्वोक्त आशंका का परिहार करते हैं मूषण प्रकाश आत्मा दीपस तथा प्रभा गृहे व्यापनोति नौष्णता तद्वत् चिते रेवानुवर्तनम् दृष्टांत दे रहा है अंधा कैसे अंधा जैसे दीपक का प्रकाश है ना दीपक में दोवें चीजा केड़िया उष्णता मैंने गर्मी भी है और प्रकाश भी है प्रकाश तो घर दे विच कमरे च रख दो ते सारे घर नू घर विच व्याप्त हो जाएगा पर गर्मी नहीं हुंदी यही हाल आत्मा का है चेतन तो आत्मा है आनंद जेड़ा सारिया वृत्तियां च नहीं है प्रकाश रूपता तो है ही है क्यों नहीं है वो भी दसंगे आगे एवं मां पूर्वोक्त शंका मत करो क्योंकि उष्ण प्रकाश आत्मा दीपः जैसे उष्ण तथा प्रकाश रूप जो दीपक है तस्या प्रभा उस दीपक की केवल प्रकाश ही गृह व्यापनोती घर में घर के अंदर व्याप्त हो जाता है उष्णता ना किंतु उष्णता गर्मी नहीं व्याप्त होती है तद्वत् चिते एव उसी प्रकार वृत्तियों में चेतन की ही अनुवर्तनम अनुवृत्ति होती है आनंद की नहीं ये उन्हें दृष्टांत देता है चित और जी ना ना उससे नहीं
आप है जी
दृष्टांत ने मतलब हाँ पहला जो शंकावादी
हाँ
चेतन और आनंद यदि अभिन्न ही है फिर पूर्व पक्षी बोले
दोनों एक ने
हाँ चेतन और आनंद यदि अभिन्न ही है तो चेतन अभिव्यंजक बुद्धि वृत्ति में भी आनंद की अभिव्यक्ति भी होगी अभिव्यक्ति में प्रकट पड़ा ऐसी आशंका उठाकर उसकी निवृत्ति के लिए वैसा कोई नियम नहीं है इस विषय में दृष्टांत कहते हैं देख नियम नहीं है दृष्टांत दस रहे हूं गंध रूप रस स्पर्श स्वापी स सत्सु यथा पृथक एकाक्षणिक एव अर्थे गृह्यते नेत्रस्तथा। यथा जैसे गंध रूप रस स्पर्शेषु, जैसे एक ही द्रव माने एक ही द्रव माने फूल ले लो, द्रव माने कोई पदार्थ, कोई पदार्थ उसके चारे प्रकार है कि गंध भी है रूप भी है रस भी है स्पर्श भी है। जैसे फूल है, फूल ले लो है ना, हाँ गुड़ है, गुड़ च रूप भी है गंध भी है रस भी है स्पर्श भी है, पता भी लगता है गर्म लगता जो है ना। जैसे एक ही द्रव में गंध रूप रस स्पर्श चारों सत्सु अपी पृथक एक क्षण होने पर भी अलग अलग एक इंद्री से एक एव अर्थ गृहते, एक ही वस्तु का ग्रहण जानी ज्ञान होता है। मतलब सारे तो है उदे च पर एक इंद्री नाल एक दा ज्ञान होगा, अख दे नाल खाली रूप दा ज्ञान होगा, उदे च रस भी है और स्पर्श भी है और गंध भी है, और बाकी इंद्रिया होगा। इतना है ना, दूसरी वस्तु का ज्ञान नहीं होता तथा उसी प्रकार चेतन और आनंद दोनों के मध्य में चेतन का ही भान होता है आनंद का नहीं। ये दृष्टांत दांती ने देता, दृष्टांत और दार्ष्टांतिक की विषमता की शंका चेत तक ग्रंथ से करके उस विषमता के प्रहार करने की इच्छा से दार्ष्टांतिक में चेतन और आनंद दोनों का अभेद स्वाभाविक है अथवा उपाधिक है। इस प्रकार विकल्प श्लोक के अवशिष्ट अंश से करते हैं। श्लोक आएगा करते हैं, ठीक है अब श्लोक आएगा, ठीक है लोग
मैं मस्ती च हूं तो पहला निकल
गया दिमाग च रही गल
हो गया। चिदानन्दौ नैव भिन्नो गन्धाद्यातस्तु विलक्षणाः इति चेत् तद्भेदेऽपि साक्षिण्यत्र वावद्। चिदानन्दौ भिन्नो न एव, चेतन और आनंद दोनों भिन्न भिन्न नहीं है किंतु अभिन्न है। गन्ध्यातु गन्धाद्यातु और गंध रूप रस आदि चारों तो विलक्षणाः परस्पर भिन्न भिन्न है। अंदे जिहड़ी दृष्टांत दिता ना तू दृष्टांत तेरा उहदे नाल रलदा नहीं है, भीष्म है उस विच, भीष्मता आ गई। क्यों? आत्मा जो है वह सत और चित और आनंद सब कुछ है, चित और आनंद दोनों है। और जो तू एक द्रव दे विच दस्या सी वह आपस विच गंध रूप दे नाल नहीं रलदी, गुण आ गए स्पर्श वो सब अलग अलग है। हाँ आत्मा दे जेदे चेतन और आनंद अलग अलग नहीं है, गुण है वो स्वरूप है, स्वरूप एक हुंदा, गुण अलग अलग हुंदे। इहदे च दो गुण है भी इस बंदे च, दो गुण बड़े मैं देखे आ, कह दें ना आप बंदे च दो गुण है। एक तो किसे दी चुगली निंदा नहीं करता, वो कभी किसे तो रिश्वत नहीं खाता, इदा भी आप कह दें यह दो गुण इस मैं देखे। स्वरूप नहीं होंगे, बंदा अलग होंगे गुण अलग है। इसलिए दृष्टांत विषम है इति चेत, यदि ऐसा कहते हो तो तद भेदः अपि चेतन और आनंद, इन दोनों का भेद भी साक्षिणी साक्षी स्वरूप आत्मा में स्वभाव से सिद्ध है वा अन्यत्र वद, अथवा साक्षी की उपाधि रूप वृत्तियों में है, यह कहो। न चलो तुसी दसो जिहड़ा ओ भेद है साक्षी का, साक्षी ना साक्षी रूप आत्मा में स्वभाव से सिद्ध है वा अन्यत्र वद, अथवा साक्षी की उपाधि रूप वृत्तियों में है। भेद के विच वृत्तियों च भेद है कि आत्मा दे जिहड़ा आनंद और चेतन च भेद है, ये पूछ रहा है। हुण ओ दसेगा किस भेद है। प्रथम पक्ष में दृष्टांत दार्ष्टांतिक दोनों की समता कहते हैं, उसी प्रकार द्वितीय पक्ष में भी आद्य गंध आदियो अपेव मिन्ना पुष्प वर्तन अब अक्ष भेदेन तद भेदे वृत्ति भेदा तदयो भेदा। की कह रहे हैं, अंदे आत्मा दा जिहड़ा चेतन है और जो आनंद है ओहदे विच भेद नहीं, ओह दोनों एक ही है। ਕਿਹਦੇ ਚ ਭੇਦ ਹੈ? ਬਿਰਤੀਆਂ ਚ ਭੇਦ ਹੈ। ਹੈ ਹੀ ਕਿਆ ਆਤਮਾ ਦਾ ਸਰੂਪ ਨੀ ਹੈ? ਸਤ ਚਿਤ ਆਨੰਦ ਆਤਮਾ ਦਾ ਸਰੂਪ ਹੈ, ਸਤ ਚਿਤ ਆਨੰਦ। ਤੇ ਉਹ ਕਹਿ ਰਿਹਾ ਵੀ ਅਲੱਗ ਅਲੱਗ ਹੈ, ਉਹ ਕਹਿ ਰਿਹਾ ਅਲੱਗ ਅਲੱਗ ਨਹੀਂ ਹੈ। ਕਹਿੰਦਾ ਅਲੱਗ ਅਲੱਗ ਕੈਸੇ ਕਹਿ ਰਿਹਾ ਤੂੰ? ਕਹਿੰਦਾ ਵੀ ਜਦੋਂ ਬਿਰਤੀ ਨਿਕਲਦੀ ਹੈ ਚੇਤਨਪਣਾ ਤੇ ਉਹਦੇ ਵਿੱਚ ਹੁੰਦਾ, ਪਰ ਆਨੰਦ ਨੀ ਆਉਂਦਾ ਉਹ ਚ। ਹੁਣ ਸਾਰਾ ਸੰਸਾਰ ਦਾ ਵਿਵਹਾਰ ਬਿਰਤੀਆਂ ਹੀ ਕਰਦੇ, ਤੇ ਬਿਰਤੀ ਅੰਤਕਰਨ ਦੀ ਨਿਕਲੀ ਆਤਮਾ ਦੇ ਨਾਲ ਹੀ ਉਹਦੇ, ਉਹ ਆਤਮਾ ਦਾ ਪਤਾ ਤਾਂ ਲੱਗਦਾ ਵੀ ਮੈਂ ਸਮਝ ਰਿਹਾ ਇਹਨੂੰ, ਮੈਂ ਜਾਣ ਰਿਹਾ ਹਾਂ, ਮੈਂ ਦੇਖ ਰਿਹਾ, ਮੈਂ ਸੁਣ ਰਿਹਾ ਹਾਂ, ਹੈ ਨਾ, ਆਨੰਦ ਨਹੀਂ ਆ ਰਿਹਾ। ਇਸ ਵਾਸਤੇ ਆਨੰਦ ਔਰ ਚੇਤਨ ਅਲੱਗ ਅਲੱਗ ਹੈ ਉਹ ਕਹਿ ਰਿਹਾ। ਉਹ ਕਹਿ ਰਿਹਾ ਨਹੀਂ ਇੱਕ ਹੈ, ਤੇ ਭੇਦ ਕੇ ਚਾਹੁੰਦਾ ਬਿਰਤੀਆਂ ਚ ਭੇਦ ਹੈ, ਹੁਣ ਉਹ ਦੱਸ ਰਹੇ ਆ। ਆਦੇ ਪ੍ਰਥਮ ਪਕਸ਼ ਮੇ ਚੇਤਨ ਔਰ ਆਨੰਦ ਦੋਨੋਂ ਕਾ ਸਾਕਸ਼ੀ ਮੇ ਭੇਦ ਨਹੀਂ, ਇਸ ਪਕਸ਼ ਮੇ ਪੁਸ਼ਪ ਵਰਤਿਨਾ ਗੰਧਾਦਿਆ ਅਪੀ ਪੁਸ਼ਪ ਮੇ ਰਹਿਣੇ ਵਾਲੇ, ਪੁਸ਼ਪ ਮੈਨੇ ਫੁੱਲ, ਪੁਸ਼ਪ ਮੇ ਰਹਿਣੇ ਵਾਲੇ ਗੰਧ ਰੂਪ ਆਦਿ ਵੀ ਏਵਮ ਅਭਿੰਨ ਚੇਤਨ ਔਰ ਆਨੰਦ ਕੇ ਸਮਾਨ ਪਰਸਪਰ ਭੇਦ ਸੇ ਰਹਿਤ ਹੈ, ਕਿਉਂਕਿ ਏਕ ਕੋ ਛੋੜ ਕਰ ਦੂਸਰੇ ਕੋ ਲੈਣਾ ਅਸ਼ਕ ਹੈ। ਅਕਸ਼ ਭੇਦੇ ਨਾ ਔਰ ਦੂਸਰੇ ਪਕਸ਼ ਮੇ ਗੰਧ ਆਦਿਓ ਕੋ कि ग्रहण करने वाली ग्रहण आदि इंद्रिया के भेद के कारण तद भेदे, तीन गंध आदियों को भेद स्वीकार कर लेने पर वृत्ति भेदात, उसी प्रकार वृत्तियों के भेद से चिदानंद के अभिव्यंजक राजस सात्विक की वृत्तियों के भेद से तयो भेदा, चेतन और आनंद दोनों का भेद सिद्ध हो जाएगा। अतः दृष्टांत और दार्ष्टांतिक में विषमता नहीं है। अब वो की कह रहा है, वो कह रहा है जैसे एक फूल है ओदे विच सारियां चीजां है, केड़ियां केड़ियां शब्द स्पर्श रूप रस, है ना, तो पर वो अलग अलग इंद्रियां देखी जाती है। जे हुण कहो कहो कला मैं स्पर्श लैनी है, गंध नहीं लैनी, तो ओदे आई जाऊगी, ते ओ की हो गया, ओ भेद इक है पर इंद्रिया उन्होंने ग्रहण करने वाली अलग अलग है। कहते इदा ही इधर ही भी फिरे इदा ही, कैसे बिरतियां अलग अलग है आत्मा ग्रहण करने वाली, आनंद ता नहीं आ रहा, केड़िया बिरतियां? तब चेता आनंद दोनों की एकता कहाँ पर उपलब्ध होती है, ऐसी है शंका करके उसका उत्तर उपपत्ति सहित कहते हैं। की कह रहे हैं? चित और आनंद दोनों की एकता कहां पर उपलब्ध होती है, कहां पर प्राप्त होती है, दसन लगे हो। सत्व वृत्तो चित सुखेक्यम तद्वद तेर निर्मलतः रजो वृत्ते स्तु मालिन्यात् सुखंचो अत्र त्रिस्कृतः। सत्व वृत्तो शुभ कर्म जन सतोगुण के परिणाम, कदों वृत्ति बनेगी सतोगुण वाली? शुभ कर्म कीते होंगे, शुभ कर्म कीता होए, पुन कीता होए, तो अपने आप ही अंदरों उलास जा उठता, वही आनंद है। यही कह रहे हैं, शुभ कर्म जन सतोगुण के परिणाम, बुद्धि वृत्ति में चित्त सुख एकम, चेतन और आनंद की एकता भासती है, सतोगुण बिरती में दोनों मिलेंगे। ते साड़ी सतोगुण बिरती बनती है, साड़ी ते बिंज सदा राजसी बिरती, ते रजोगुण चो नहीं मिलता। रजोगुण चे की रहूगा क्या? चेतन आनंद नहीं रहूगा, तो तमोगुण से रहना ही क्या? सतोगुण दोनों का प्रतीत होंगे। आनंद कदों आऊगा? सत्वा संजायते ज्ञानम राजसो लोभ वेवचा। सतोगुण से ज्ञान होगा और रजोगुण से लोभ होगा और तमोगुण से प्रमाद आलस निंद्रा। चित्त सुखेक्यम चेतना और आनंद की एकता भासती है, तद वृत्ते निर्मलत्वतः, क्योंकि वह सतोगुणी वृत्ति मल रहित स्वच्छ है। रजोगुणी कैसी है? रजोगुण वृत्ति तो मालिन्यात और रजोगुण वृत्ति बुद्धि वृत्ति तो मलिन है, इसलिए अत्र सुखंशः रजोगुण वृत्ति में आनंद का अंश तिष्कृत तिरोहित तो हो जाता है। इस वास्ते केवल चेतन का बान होता है, आनंद का नहीं। वृत्ति फर्क आत्मा च नहीं फर्क, आत्मा च सदा सुख स्वरूप ही है, सदा चेतन स्वरूप ही है। वृत्ति जड़ी साड़ी है ओदे च गड़बड़ है। विद्यमान सुख अंश का तिरस्कार होने में दृष्टांत कहते हैं। अंदर विद्यमान जो सुख अंश है जे उच सदा ही सतोगुण वृत्ति आत्मा जी सुख स्वरूप है ओदा च सदा सुख ही रहिंदा, ते फिर दब किदा जांदा रजोगुण वृत्ति से? सतोगुण वृत्ति से प्रतीत होंदा आनंद, ते रजोगुण वृत्ति से दब किसे जांदा? फिर हुण ओह दसण लगे। तिंतनी फल मल मत्यमलम लवणेन दुतम यथा तदा तद आलम्या त्रिस्कारादि शावद्वलम यथा तथा। देखो की कह रहे हैं, यथा अत्यंत मलम तिंतनी फलम, जैसे अत्यंत खट्टा इमली फल, जदा लवणेन युतम, जब लवण से युक्त होता है, तद अम्लमस्य त्रिस्कारात, तब खटाई के तिरोधान अर्थात दब जाने से ईषित अलम, वह इमली फल मामूली खट्टा रह जाता है। तदा उसी प्रकार रजोगुण वृत्ति में आनंद अंश त्रियोभाव हो जाता है। कितना सुंदर दृष्टांत दिता प्रधान जी। इमली जी है किन्नी खट्टी है? आंदे जदों बहुत ज्यादा खट्टी इमली होंदी है ओदे च लून मिला दो थोड़ा, ओदी खटास घट जाएगी। लवण माने लून भाई। तुसी देखो ना, ज्यादा मिर्च पाई आ ते की करदे आ, ਉਹ ਜਾਂ ਘਿਓ ਪਾ ਦੋ ਜਾਂ ਥੋੜਾ ਮਿੱਠਾ ਪਾ ਦੋ, ਤਾਂ ਮਿਰਚੀ ਉਹ ਉਸ ਚੋਂ ਨਿਕਲ ਕੇ ਦੌੜ ਥੋੜੀ ਗਈ ਆ, ਉਹ ਦੱਬ ਜੂਗੀ। ਇਹੀ ਰਜੋਗੁਣ ਵਿਕਤੀ ਦਾ ਹਾਲ ਹੈ। ਰਜੋਗੁਣ ਵਿਕਤੀ ਚ ਆਨੰਦ ਨਹੀਂ ਹੈ, ਕਿਉਂ? ਰਜੋਗੁਣ ਜੋ ਹੈ ਮਲੈਨਿਆ ਮਲੀਨ ਵਿਕਤੀ ਹੈ, ਕਿਉਂ? ਸਤੋਗੁਣ ਸਵੱਛ ਹੈ ਤੇ ਰਜੋਗੁਣ ਮਲੀਨਤਾ ਕਰਨ ਚੋਂ ਨਿਕਲਦਾ ਹੈ, ਤੇ ਉਹ ਫਿਰ ਕੀ ਹੁੰਦਾ? ਉਹ ਮਲੀਨ ਜਿਹੜਾ ਉਹਨੂੰ ਦੱਬ ਦਿੰਦਾ, ਆਨੰਦ ਦੀ ਬਾਨ ਨਹੀਂ ਹੋਣ ਦਿੰਦਾ। ਮਿੱਠਾ ਹੈ, ਖੱਟਾ ਹੈ, ਸਵਾਦ ਹੈ, ਟੇਸਟ ਹੈ, ਕੈਸਾ ਹੈ? ਉਹ ਕੰਮ ਆ ਗਿਆ। ਜਿਹੜਾ ਚੰਗਾ ਭਲਾ ਬੰਦਾ ਉਹਨੂੰ ਖਵਾਓਗੇ ਤਾਂ ਉਹ ਬਹੁਤ ਵਧੀਆ ਬਣਾਇਆ। ਉਹ ਗ੍ਰਹਿਣ ਕਰਨੇ ਮੇ ਸਵਾਦ ਉਹਦਾ ਗ੍ਰਹਿਣ ਕਰਨੇ ਮੇ ਸਮਰੱਥ ਹੈ, ਤੇ ਉਹ ਸਮਰੱਥ ਨਹੀਂ ਰਿਹਾ, ਕਿਉਂ? ਉਹਦੇ ਚ ਦੂਸਰਾ ਕੰਮ ਚਲ ਗਿਆ, ਉਹ ਦਬਾ ਦਿੰਦੀ ਬਿਰਤੀ। ਅਬ ਪੂਰਪਕਸ਼ੀ ਮਨ ਮੇ ਛਿਪੇ ਹੋਏ ਅਭਿਪ੍ਰੇ ਕੋ ਲੇਕਰ ਅਸ਼ੰਕਾ ਕਰਤੇ ਹੈ। ਨਨੂ ਪ੍ਰਿਯ ਮਤਵ ਨਾ ਪਰਮਾਨੰਦਾਤਮਨੀ ਵਿਵੇਕੀ ਤੁਮ ਸ਼ਕਿਆ ਤਾ ਮੇਵਮ ਬਿਨਾ ਜੋਗੇ ਨਾ ਕਿਮ ਭਵੇਤ। ਅਬ ਜੋਗ ਨੂੰ ਲੈ ਕੇ ਆ ਗਿਆ, ਕਹਿੰਦਾ ਜੋਗ ਤੋਂ ਬਗੈਰ ਆਨੰਦ ਨਹੀਂ ਆ ਸਕਦਾ, ਵਿਵੇਕ ਦੇ ਨਾਲ ਆਨੰਦ ਨਹੀਂ ਆ ਸਕਦਾ, ਜੋਗ ਦੇ ਜੋਗ ਤੋਂ ਬਗੈਰ ਉਹ ਕਰਨਾ ਨੂੰ ਸ਼ੰਕਾ ਕਰਦੇ ਹੈ ਕਿ ਪੂਰਵਕਤ ਪ੍ਰਕਾਰ ਸੇ ਆਤਮਨੀ ਪਰਮਾਤਮਾ ਆਨੰਦਾਤ ਆਤਮਾ ਕੀ ਪਰਮਾਨੰਦ ਰੂਪਤਾ ਪ੍ਰਿਯ ਮਤੇ ਨਾ ਪਰਮ ਪ੍ਰੀਤੀ ਕਾ ਵਿਸ਼ੇਤਵ ਰੂਪ ਹੇਤੂ ਸੇ ਆਤਮਾ ਨਿਰਦਿਸ਼ ਸੁਖ ਰੂਪ ਹੈ ਪਰਮ ਪ੍ਰੀਤੀ ਕਾ ਵਿਸ਼ਾ ਹੋਣੇ ਸੇ ਇਸ ਜੁਗਤੀ ਕੇ ਬਲ ਸੇ ਵੇਖੀ ਤੁਮ ਸ਼ਕਿਆਤਾਮ ਮੁੱਖ ਆਤਮਾ ਕੇ ਪ੍ਰਿਯ ਉਪੇਕਸ਼ ਦਵੇਸ਼ ਰੂਪ ਗੌਣ ਔਰ ਮਿਥਿਆ ਆਤਮਾ ਕੇ ਵਿਵੇਕ ਦੁਆਰਾ ਪ੍ਰਿਥਕ ਕਰਕੇ ਜਾਣ ਸਕਦੇ ਹੋ ਏਵਮ ਜੋਗੇ ਨਾ ਬਿਨਾ ਜਦਪਿ ਐਸਾ ਹੈ ਤਥਾਪਿ ਜੋਗ ਕੇ ਬਿਨਾ ਕਿਮ ਭਵੇਤ ਕਿਆ ਪ੍ਰਯੋਜਨ ਸਿੱਧ ਹੋਗਾ ਤਾਤਪਰ ਜੇ ਹੈ ਕਿ ਵਿਵੇਕ ਮੁਕਤੀ ਕਾ ਸਾਧਨ ਨਹੀਂ ਕਿੰਤੂ ਅਪਰੋਕਸ਼ ਗਿਆਨ ਦੁਆਰਾ ਜੋਗ ਮੁਕਤੀ ਕਾ ਸਾਧਨ ਕਿਹਾ ਗਿਆ ਹੈ ਇਸ ਲਈ ਜੋਗ ਕੇ ਬਿਨਾ ਮੁਕਤੀ ਨਹੀਂ ਹੋ ਸਕਦੀ ਜੈ ਪੂਰਵ ਪਕਸ਼ੀ ਕਾ ਗੂੜ ਅਭਿਪ੍ਰਾਇ ਹੈ ਉਹ ਕਹਿ ਰਿਹਾ ਵਿਵੇਕ ਦੇ ਨਾਲ ਤੁਸੀਂ ਕਹਿ ਰਹੇ ਗਿਆਨ ਹੋ ਜਾਏਗਾ ਮੁਕਤੀ ਹੋ ਜਾਏਗੀ ਕਹਿੰਦਾ ਉਹਦੇ ਨਾਲ ਨਹੀਂ ਹੋ ਸਕਦੀ ਜੋਗ ਦੇ ਨਾਲ ਹੋਊਗੀ ਪੂਰਵ ਪਕਸ਼ੀ ਸ਼ੰਕਾ ਕਰ ਰਿਹਾ ਅਬ ਗੂੜ ਅਭਿਪ੍ਰਾਇ ਕੋ ਲੇਕਰ ਹੀ ਸਿਧਾਂਤੀ ਉੱਤਰ ਕਹਿਤੇ ਹੈ ਕਹਿਤੇ ਹੋਏ ਪ੍ਰਸ਼ਨ ਔਰ ਉੱਤਰ ਦੋਨੋਂ ਕੀ ਅਭਿਸੰਧੀ ਕੋ ਪ੍ਰਗਟ ਕਰਤੇ ਹੈ ਜੋਗੇ ਨੇ ਜਦ ਓਗੇ ਨਾ ਤਦੇ ਵੇਤੀ ਵਾ ਮਾਧੋ ਗਿਆਨ ਸਿੱਧੇ ਜੋਗਾ ਪ੍ਰੋਕਤੋ ਵਿਵੇਕੇ ਨਾ ਗਿਆਨਮ ਕਿਮ ਨੋ ਉਪਜਾਏ ਤੇ ਜਤ ਯੋਗੇ ਨਾ ਜੋ ਗਿਆਨ ਦੁਆਰਾ ਮੋਕਸ਼ ਰੂਪ ਫਲ ਯੋਗ ਸੇ ਸਿੱਧ ਹੋ ਸਕਦਾ ਹੈ ਤਦੇਵ ਵਹੀ ਮੋਕਸ਼ ਰੂਪ ਫਲ ਗਿਆਨ ਦੁਆਰਾ ਵਿਵੇਕ ਸੇ ਵੀ ਪ੍ਰਾਪਤ ਹੋ ਸਕਦਾ ਹੈ ਇਸ ਦਾਂਤੀ ਕਹਿ ਰਿਹਾ ਉਹ ਕਹਿ ਰਿਹਾ ਜਿਹੜਾ ਯੋਗ ਨਾਲ ਫਲ ਪ੍ਰਾਪਤ ਹੋਊਗਾ ਉਹ ਵਿਵੇਕ ਦੇ ਦੁਆਰਾ ਗਿਆਨ ਨਾਲ ਵੀ ਪ੍ਰਾਪਤ ਹੋਊਗਾ ਇਤੀ ਵਦਾਮਹ ਇਸ ਪ੍ਰਕਾਰ ਹਮ ਕਹਿਤੇ ਹੈ ਗਿਆਨ ਸਿੱਧੇ ਯੋਗਾ ਅਪਰੋਕਸ਼ ਗਿਆਨ ਕਿਸਦੀ ਕੇ ਲਈ ਜੈਸੇ ਯੋਗ ਉਪਰੋਕਤ ਉਪਾਏ ਕਿਹਾ ਗਿਆ ਹੈ ਯੋਗਾਨੰਦ ਪ੍ਰਕਰਨ ਨੂੰ ਉਸੀ ਪ੍ਰਕਾਰ ਵੇਕੇ ਨਾ ਗਿਆਨਮ ਵੇਕ ਰੂਪ ਉਪਾਏ ਸੇ ਅਪਰੋਕਸ਼ ਗਿਆਨ ਕਿਮ ਨਾ ਉਪਜਾਏ ਤੇ ਕਿਆ ਉਤਪੰਨ ਨਹੀਂ ਹੋ ਸਕਦਾ ਕਿੰਤੂ ਹੋ ਸਕ ਹੋਤਾ ਹੈ ਅੰਦਾ ਖਾਲੀ ਯੋਗ ਨਾਲ ਨਹੀਂ ਵਿਵੇਕ ਦੇ ਨਾਲ ਵੀ ਗਿਆਨ ਹੋਊਗਾ ਵਿਵੇਕ ਦੁਆਰਾ ਹੀ ਗਿਆਨ ਕੀ ਉਪਪੱਤੀ ਕੇ ਕਿਆ ਪ੍ਰਮਾਣ ਹੈ ਐਸੀ ਆਸ਼ੰਕਾ ਉਠਾ ਕਰ ਉੱਤਰ ਕਹਿਤੇ ਹੈ ਕਹਿੰਦੇ ਤੁਸੀਂ ਕਹਿ ਰਹੇ ਯੋਗ ਨਾਲ ਯੋਗ ਤੋਂ ਯੋਗ ਨਾਲ ਵੀ ਗਿਆਨ ਹੋ ਜਾਂਦਾ ਵਿਵੇਕ ਨਾਲ ਵੀ ਹੋ ਜਾਂਦਾ ਇਹ ਪ੍ਰਮਾਣ ਹੈ ਤੁਹਾਡਾ ਕੋਈ ਕਹਿੰਦੇ ਦੱਸ ਦਿੰਦੇ ਪ੍ਰਮਾਣ ਗੀਤਾ ਵਿੱਚ ਹੈ ਕਿਹੜਾ ਜਤ ਸੰਕੇ ਹੀ ਪ੍ਰਾਪਤ ਸਥਾਨਮ ਤਦ ਗੇਰ ਪੀ ਗਮਤੇ ਇਤੀ ਸਿਮਰਤਮ ਫਲੇ ਕਤਵਾ ਯੋਗੀ ਨਾਮ ਚਾ ਵਿਵੇਕੀ ਨਾਮ ਇਹ ਪੂਰਾ ਸਲੋਕ ਐਸੇ ਹੈ ਨਾ ਯਤ ਸੰਖੇ ਪ੍ਰਾਪਤ ਸਥਾਨਮ ਤਦ ਗੋਇਰ ਪਿਗਮ ਤੇ ਏਕਮ ਸੰਖਮ ਚ ਜੋਗਮ ਚ ਜਾ ਪਛਤੀ ਸ਼ਾ ਪਛਤੀ ਇਹ ਪੂਰਾ ਗੀਤਾ ਦਾ ਸਲੋਕ ਐਸੇ ਹੈ ਸੰਖਿਆ ਹੀ ਯਤ ਸਥਾਨਮ ਪ੍ਰਾਪਤ ਦੇ ਆਤਮਾ ਆਤਮਾ ਅਨਾਤਮਾ ਕੇ ਵਿਵੇਕ ਕਰਨੇ ਵਾਲੇ ਇਸ ਮੋਕਸ਼ ਰੂਪ ਪਦ ਕੋ ਪ੍ਰਾਪਤ ਕਰਤੇ ਹੈ ਤਤ ਯੋਗ ਹੀ ਅਪੀ ਗਮੇ ਤੇ ਉਸੀ ਮੋਕਸ਼ ਰੂਪ ਪਦ ਕੋ ਜੋਗੀ ਲੋਕ ਵੀ ਪ੍ਰਾਪਤ ਕਰਦੇ ਹੈ ਸੰਖ ਮਨੇ ਵਿਦੰਤ ਸੰਖ ਸ਼ਾਸਤਰ ਜਿਹੜਾ ਹੈ ਉਹਦੇ ਚ ਦੱਸਿਆ ਨਾ ਆਤਮਾ ਅਨਾਤਮਾ ਦਾ ਵਿਵੇਕ ਆਤਮਾ ਅਨਾਤਮਾ ਦੇ ਵਿਵੇਕ ਦੇ ਨਾਲ ਜਿਹੜਾ ਫਲ ਪ੍ਰਾਪਤ ਹੁੰਦਾ ਹੈ ਉਹ ਹੀ ਫਲ ਯੋਗ ਦੇ ਨਾਲ ਪ੍ਰਾਪਤ ਹੁੰਦਾ ਹੈ ਯਤ ਸੰਖ ਹੀ ਪ੍ਰਾਪਤ ਸਥਾਨ ਸੰਖ ਸ਼ਾਸਤਰ ਕੇ ਦੁਆਰਾ ਜਿਹੜਾ ਸਥਾਨ ਪ੍ਰਾਪਤ ਹੁੰਦਾ ਤਦ ਕੋਈ ਗੋਰਪ ਗੰਮੇ ਤੇ ਉਹ ਯੋਗ ਦੇ ਨਾਲ ਪ੍ਰਾਪਤ ਹੁੰਦਾ ਏਕਮ ਸੰਖਮ ਚ ਜੋਗਮ ਚ ਏਕ ਹੀ ਫਲ ਸੰਕਰ ਯੋਗਦਾਨ ਮਿਲਦਾ ਹੈ ਸਭ ਪਛਤੀ ਸਭ ਪਛਤੀ ਜੋ ਐਸੇ ਦੇਖਦਾ ਉਹੀ ਅਸਲੀ ਦੇਖਦਾ ਹੈ ਇਤੀ ਜੋਗੀ ਨਾਮ ਇਸ ਵਾਕਿਆ ਮੇ ਜੋਗੀਓ ਕੇ ਚਾ ਵੇਕੀ ਨਾਮ ਔਰ ਵੇਕੀਓ ਕੇ ਲੀਏ ਫਲੈਕਤਵਮ ਸਿਮਰਤਮ ਗਿਆਨ ਦੁਆਰਾ ਪ੍ਰਾਪਤ ਮੋਕਸ਼ ਰੂਪ ਫਲ ਕੀ ਏਕਤਾ ਕਹੀ ਗਈ ਹੈ ਵੇਕ ਔਰ ਜੋਗ ਦੋਨੋਂ ਕਾ ਫਲ ਜਦੀ ਏਕ ਹੀ ਹੈ ਤਬ ਤੋ ਉਨ ਦੋਨੋਂ ਮੇ ਕਿਸੀ ਏਕ ਕਾ ਹੀ ਸ਼ਾਸਤਰ ਮੇ ਪ੍ਰਤਿਪਾਦਨ ਜੁਗਤੀ ਜੁਗਤ ਹੈ ਦੋਨੋਂ ਕਾ ਨਹੀਂ ਐਸੀ ਆਸ਼ੰਕਾ ਕਾ ਉੱਤਰ ਅਧਿਕਾਰੀ ਕੇ ਵੇਦ ਸੇ ਦੋਨੋਂ ਕਾ ਪ੍ਰਤਿਪਾਦਨ ਜੁਗਤੀ ਜੁਗਤ ਹੈ ਇਸ ਵਿਪਰੇ ਸੇ ਕਹਿਤੇ ਹੈ ਕੀ ਕਹਿ ਰਿਹਾ ਉਹ ਕਹਿ ਰਿਹਾ ਜੇ ਦੋਨੋਂ ਦਾ ਫਿਰ ਦੋਨੋਂ ਦਾ ਦੱਸਣ ਦਾ ਕੀ ਲੋੜ ਸੀ ਜੇ ਦੋਨੋਂ ਦੇ ਨਾਲ ਫਲ ਇੱਕ ਹੀ ਮਿਲਣਾ ਤੇ ਇੱਕ ਹੀ ਦੱਸ ਦਿੰਦੇ ਫਿਰ ਗਿਆਨ ਨਾਲ ਤੇ ਉਹ ਕਹਿੰਦਾ ਫਲ ਤੇ ਇੱਕੋ ਮਿਲੇਗਾ ਮੋਕਸ਼ ਕਹਿੰਦੇ ਫਿਰ ਦੋ ਕਿਉਂ ਦੱਸੇ ਫਿਰ ਇੱਕੋ ਦੱਸ ਦਿੰਦੇ ਕਹਿੰਦੇ ਛੇ ਸ਼ਾਸਤਰ ਕਿਉਂ ਬਣਾਏ ਫਿਰ ਇੱਕ ਹੀ ਬਣਾ ਦਿੰਦੇ ਸ਼ਾਸਤਰ ਕਿਉਂ ਬਣਾਏ ਛੇ ਇਸੇ ਵਾਸਤੇ ਹੀ ਪੁਰਸ਼ ਅਲੱਗ ਅਲੱਗ ਹੈ ਜਿਹੜਾ ਕਿਸੇ ਨੂੰ ਰਸਤਾ ਚੰਗਾ ਲੱਗਦਾ ਉਹ ਫੜ ਕੇ ਪਾਰ ਨਿਕਲੋ ਇਹ ਨਾ ਦੇਖੋ ਆਹ ਚੰਗਾ ਹੈ ਆਹ ਮਾੜਾ ਹੈ ਪੰਜ ਸੱਤ ਬੇੜੀਆਂ ਪਈਆਂ ਛੇ ਬੇੜੀਆਂ ਪਈਆਂ ਬੰਦੇ ਨੇ ਪਾਰ ਜਾਣਾ ਉਹ ਕਹੂਗਾ ਵੀ ਬਸ ਇੰਨਾ ਤੇਰੇ ਪਾਸ ਦਸ ਮਿੰਟ ਆ ਪਾਰ ਜਾਣ ਵਾਸਤੇ ਕਿਉਂਕਿ ਬੇੜੀ ਦੇਖੂਗਾ ਕਿਹੜੀ ਚ ਬੈਠਣਾ ਉਹਨੂੰ ਜਿਹੜੀ ਮਿਲ ਗਈ ਉਹ ਚ ਬੈਠ ਕੇ ਪਾਰ ਨਿਕਲ ਜੇ ਰੰਗ ਨੀ ਦੇਖੇਗਾ ਆਹ ਬੇੜੀ ਦਾ ਰੰਗ ਚੰਗਾ ਮੈਂ ਇਸ ਚ ਬੈਠ ਕੇ ਪਾਰ ਜਾਵਾਂ ਉਹ ਕਹਿੰਦਾ ਤੂੰ ਪਾਰ ਕਰ ਮੈਨੂੰ ਪਾਰ ਇਹੀ ਹਾਲ ਹੈ ਉਹ ਕਹਿੰਦੇ ਜਿਹੜਾ ਸ਼ਾਸਤਰ ਨਾ ਦੇਖੋ ਆਹ ਸ਼ਾਸਤਰ ਚੰਗਾ ਆਹ ਸ਼ਾਸਤਰ ਸਾਰੇ ਠੀਕ ਹੀ ਆ ਦੁਕਾਨਦਾਰ ਨੇ ਕੱਪੜੇ ਇੱਕ ਰੰਗ ਦੇ ਨੀ ਰੱਖੇ ਹੁੰਦੇ ਖਰੀਦਣ ਵਾਲੇ ਬਹੁਤ ਪ੍ਰਕਾਰ ਦੇ ਹੈ ਇਸ ਲਈ ਭਿੰਨ ਭਿੰਨ ਹੁੰਦੇ ਚਲੋ ਅਸਾਧਿਆ ਕਸਿਆਚਿਤ ਦਿਓਗਾ ਕਸਿਆਚਿਤ ਗਿਆਨ ਨਿਸ਼ਚਯਾ ਇਥਮ ਵਿਚਾਰਿਆ ਮਾਰਗੋ ਦਵਉ ਜਗਾਦ ਪਰਮੇਸ਼ਵਰ ਕਸਿਆਚਿਤ ਯੋਗਾ ਕਿਸੇ ਅਧਿਕਾਰੀ ਕੇ ਲਈ ਯੋਗ ਰੂਪ ਉਪਾਏ ਅਸਾਧਿਆ ਅਨਾਯਾਸ ਸਿੱਧ ਕਰਨੇ ਯੋਗ ਨਹੀਂ ਹੋਤਾ ਕੋਈ ਯੋਗ ਨੂੰ ਨਹੀਂ ਕਰ ਸਕਦਾ ਪ੍ਰਾਣਾਯਾਮ ਕਿੱਥੋਂ ਕਰੇਗਾ ਵੀ ਨਹੀਂ ਕਰ ਸਕਦਾ ਉਹ ਦਮ ਨਹੀਂ ਹੈ ਯੋਗ ਨਹੀਂ ਕਰ ਸਕਦਾ ਕਸਿਆਚਿਤ ਗਿਆਨ ਨਿਸ਼ਚਿਆ ਔਰ ਕਿਸੇ ਕੇ ਲਈ ਵਿਵੇਕ ਦੁਰਲਭ ਹੋਤਾ ਹੈ ਕੋਈ ਵਿਵੇਕ ਨਹੀਂ ਕਰ ਸਕਦਾ ਅਨਾਤਮਾ ਕਾ ਆਤਮਾ ਕਾ ਇਤਮ ਵਿਚਾਰਿਆ ਇਸ ਪ੍ਰਕਾਰ ਭਿੰਨ ਭਿੰਨ ਅਧਿਕਾਰੀਓ ਕਾ ਵਿਚਾਰ ਕਰਕੇ ਪਰਮੇਸ਼ਵਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੋ ਮਾਰਗ ਜਗਾਦ ਯੋਗ ਔਰ ਵਿਵੇਕ ਦੋਨੋਂ ਉਪਾਏ ਕਾ ਉਪਦੇਸ਼ ਕੀਆ ਹੈ ਇਸ ਲਈ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਦੋਨੋਂ ਪ੍ਰਕਾਰ ਦੇ ਉਪਾਏ ਦੱਸੇ ਹੈ ਪਾਰ ਨਿਕਲ ਜਾਓ ਇਹ ਨਾ ਦੇਖੋ ਜੋ ਕਿ ਜੇ ਦੋਨੋਂ ਇੱਕੋ ਪਾਰ ਹੀ ਜਾਣਾ ਤੇ ਦੋ ਬੇੜੀਆਂ ਕਿਉਂ ਰੱਖੀਆਂ ਫਿਰ ਇੱਕੋ ਰੱਖ ਦਿੰਦੇ ਹੈਨਾ ਬਸ ਜਿਹੜੀ ਤੁਹਾਨੂੰ ਠੀਕ ਲੱਗਦੀ ਉੱਥੇ ਬਹਿ ਜਾਓ ਜਾਣਾ ਦੋਨਾਂ ਚ ਪੈਰ ਰੱਖ ਕੇ ਨਹੀਂ ਜਾ ਸਕਦੇ ਮਤਲਬ ਇੱਕ ਅਪਣਾ ਲਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਦੋਨਾਂ ਨੂੰ ਦੋਨਾਂ ਚ ਪੈਰ ਰੱਖ ਕੇ ਕਿੱਦਾਂ ਬੰਦਾ ਪਾਰ ਚਲ ਜਾਵੇ ਅਤਿਅੰਤ ਸਰਮ ਸੇ ਸਿੱਧ ਕਰਨੇ ਯੋਗ ਯੋਗ ਮੇ ਅਨਾਯਾਸ ਸੁਲਭ ਵਿਵੇਕੀ ਅਪੇਕਸ਼ਾ ਅਤੀਸ਼ੈ ਕਹਿਣਾ ਚਾਹੀਏ ਕਹਿੰਦਾ ਅਤਿਅੰਤ ਸਰਮ ਸੇ ਸਿੱਧ ਕਰਨੇ ਯੋਗ ਯੋਗ ਸੇ ਅਨਾਯਾਸ ਸੁਲਭ ਵਿਵੇਕੀ ਅਪੇਕਸ਼ਾ ਅਤੀਸ਼ੈ ਕਹਿਣਾ ਚਾਹੀਏ ਕਹਿੰਦਾ ਯੋਗ ਜਿਹੜਾ ਹੈ ਉਹਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਵਾਸਤੇ ਉਹਨੂੰ ਜ਼ਿਆਦਾ ਕਹਿਣਾ ਚਾਹੀਏ ਉਹ ਜ਼ਿਆਦਾ ਬੜੀਆ ਹੈ ਐਸਾ ਕਹਿਣਾ ਚਾਹੀਏ ਵਿਵੇਕ ਵਾਸਤੇ ਉਤਨਾ ਜ਼ੋਰ ਨਹੀਂ ਲਾਉਣਾ ਪੈਂਦਾ ਉਹ ਘੱਟ ਘਟੀਆ ਕਹਿਣਾ ਚਾਹੀਏ ਹੈ ਨਾ ਐਸੀ ਸ਼ੰਕਾ ਉਠਾ ਕਰ ਵਹਿਤੀਸ਼ੈ ਕਿਆ ਅਪਰੋਕਸ਼ ਗਿਆਨ ਕਾ ਜਨਕ ਹੋਣੇ ਸੇ ਯੋਗ ਮੇ ਹੈ ਅਥਵਾ ਰਾਗ ਦਵੇਸ਼ ਆਦਿ ਕੀ ਨਿਵਿਤੀ ਕੇ ਹੇਤੂ ਹੋਣੇ ਸੇ ਕਿੰਵਾ ਦਵੈਤ ਕੀ ਅਨੁਪਲਬਧੀ ਕੇ ਕਾਰਨ ਹੋਣੇ ਸੇ ਇਸ ਪ੍ਰਕਾਰ ਵਿਕਲਪ ਕਰਕੇ ਪ੍ਰਥਮ ਤਥਾ ਦਿਤੀਆ ਪਕਸ਼ ਮੇ ਫਲ ਮੇ ਸਮਾਨਤਾ ਰੂਪ ਅਤੀਸ਼ ਅਭਾਵ ਕੋ ਪ੍ਰਤਿਉੱਤਰ ਰੂਪ ਸੇ ਕਹਿਤੇ ਹੈ ਕਹਿੰਦੇ ਕਿਹੜੇ ਕਿਹੜੀ ਕਿਹੜੇ ਕਾਰਨ ਤੁਸੀਂ ਕਹਿ ਰਹੇ ਵੀ ਜਿਹੜਾ ਯੋਗ ਹੈ ਉਹ ਜ਼ਿਆਦਾ ਵਧੀਆ ਹੈ ਰਾਗ ਦਵੇਸ਼ ਨੇ ਉੱਚ ਨਹੀਂ ਦਿੰਦੇ ਤਾਂ ਵਧੀਆ ਕਹਿ ਰਹੇ ਜ਼ਿਆਦਾ ਵਧੀਆ ਹੈ ਕਿਹਾ ਨਾ ਦੇਖੋ ਅਪਰੋਕਸ਼ ਗਿਆਨ ਦਾ ਜਨਕ ਹੋਣੇ ਸੇ ਤਾਂ ਵਧੀਆ ਹੈ ਕਿ ਰਾਗ ਦਵੇਸ਼ ਨਹੀਂ ਦਿੰਦੇ ਤਾਂ ਵਧੀਆ ਹੈ ਜਾਂ ਦਵੈਤ ਕੀ ਉਪਲਬਧੀ ਨਹੀਂ ਹੁੰਦੀ ਤਾਂ ਵਧੀਆ ਹੈ ਸਮਾਧੀ ਚ ਤਿੰਨ ਉਹਨੇ ਵਿਕਲਪ ਕਰਕੇ ਕਹਿੰਦੇ ਜੇ ਇਹ ਤਿੰਨੇ ਵਿਕਲਪ ਤੇ ਗਿਆਨ ਵਿੱਚ ਵੀ ਨਹੀਂ ਦਿੰਦੇ ਵਿਵੇਕੀ ਦੇ ਵੀ ਨਹੀਂ ਦਿੰਦੇ ਉਹਨੂੰ ਰਾਗ ਦਵੇਸ਼ ਛੱਡਣਾ ਪਊਗਾ ਤਾਂ ਗਿਆਨ ਹੋਊਗਾ ਤੇ ਜਦੋਂ ਸਮਾਧੀ ਚ ਬੈਠੇਗਾ ਦਵੈਤ ਬਾਨ ਉਹਨੂੰ ਵੀ ਨਹੀਂ ਹੋਊਗਾ ਔਰ ਅਪਰੋਕਸ਼ ਗਿਆਨ ਹੋ ਗਿਆ ਤਾਂ ਗਿਆਨ ਦਾ ਜਨਕ ਤਾਂ ਹੈ ਹੀ ਹੈ ਤੇ ਕੀ ਵਿਸ਼ੇਸ਼ਤਾ ਹੋਈ ਯੋਗ ਵਿੱਚ ਮਤਲਬ ਦੋਨੋਂ ਬਰਾਬਰ ਹੈ ਯੋਗੇ ਕੋ ਅਤੀਸ਼ੈ ਤੇ ਅਤਰ ਗਿਆਨ ਮੁਕਤਮ ਸਮਮ ਦਵਯੋ ਰਾਗ ਦਵੇਸ਼ਾਦਿਆ ਭਾਵਸਚਾ ਤੁਲਯੋ ਯੋਗੀ ਵਿਵੇਕੀ ਨੂੰ ਦਵਯੋ ਗਿਆਨਮ ਵਿਵੇਕੀ ਔਰ ਯੋਗੀ ਦੋਨੋਂ ਕਾ ਅਪਰੋਕਸ਼ ਗਿਆਨ ਰੂਪ ਸਾਕਸ਼ਾਤ ਫਲ ਸਮਮ ਉਕਤਮ ਸਮਾਨ ਹੀ ਕਿਹਾ ਗਿਆ ਹੈ ਪੂਰਵ ਸ਼ਲੋਕ ਮੇ ਇਸ ਲਈ ਅਤਰ ਤੇ ਯੋਗੇ ਵਿਵੇਕ ਔਰ ਯੋਗ ਇਨ ਦੋਨੋਂ ਕੇ ਮੱਧ ਮੇ ਤੁਮਾਰੇ ਅਭਿਮਤ ਯੋਗ ਮੇ ਕਹਾ ਅਤਿਸ਼ਯ ਕਿਆ ਅਧਿਕਤਾ ਹੈ ਅਰਥਾਤ ਕੋਈ ਵੀ ਅਧਿਕਤਾ ਨਹੀਂ, ਕਹਿੰਦੇ ਯੋਗ ਚ ਕੋਈ ਅਧਿਕਤਾ ਨਹੀਂ, ਜਿਹੜਾ ਫਲ ਵਿਵੇਕੀ ਨੂੰ ਮਿਲਣਾ ਹੈ ਉਹ ਯੋਗੀ ਨੂੰ ਮਿਲੇਗਾ, ਤੇ ਅਧਿਕਤਾ ਕੀ ਹੋਈ ਫਿਰ। ਇਤਨੇ ਕਹਿਣੇ ਸੇ ਅਪਰੋਕਸ਼ ਗਿਆਨ ਕਾ ਜਨਕ ਹੋਣੇ ਸੇ ਯੋਗ ਉਤਕ੍ਰਿਸ਼ਟ ਹੈ, ਇਸ ਅਸ਼ੰਕਾ ਕਾ ਨਿਵਾਰਨ ਕੀਆ, ਔਰ ਰਾਗ ਦਵੇਸ਼ ਆਦਿ ਕੀ ਨਿਵਿਰਤੀ ਕੇ ਹੇਤੂ ਹੋਣੇ ਸੇ ਯੋਗ ਮੈਂ ਅਤਿਸ਼ਾ ਹੋਗਾ, ਇਸ ਅਸ਼ੰਕਾ ਕਾ ਨਿਵਾਰਨ ਕਰਤੇ ਹੈ। ਵੀ ਰਾਗ ਦਵੇਸ਼ ਨਹੀਂ ਰਹਿੰਦੇ ਯੋਗ, ਇਸ ਵਾਸਤੇ ਨੂੰ ਉੱਤਮ ਕਹਿ ਰਿਹਾ, ਹੁਣ ਉਹਦਾ ਵੀ ਦੱਸਣ ਲੱਗੇ। ਰਾਗ ਦਵੇਸ਼ ਦਿਆ ਭਾਵਾਸਚਾ, ਰਾਗ ਦਵੇਸ਼ ਆਦਿ ਕੀ ਨਿਵਿਰਤੀ ਰੂਪ ਫਲ ਦੀ ਯੋਗੀ ਵਿਵੇਕੀ ਵਿਵੇਕੀ ਨੂੰ ਤੁਲਿਆ, ਯੋਗੀ ਔਰ ਵਿਵੇਕੀ ਦੋਨੋਂ ਕੇ ਲੀਏ ਸਮਾਨ ਹੀ ਹੈ। ਰਾਗ ਦਵੇਸ਼ ਵੀ ਨਹੀਂ ਰਹਿੰਦੇ ਦੋਨਾਂ ਦੇ, ਮੇਰੇ ਤੋਂ ਬਗੈਰ ਹੈ ਹੀ ਕੋਈ ਨਹੀਂ, ਤੇ ਕਿਹਦੇ ਨਾਲ ਰਾਗ ਕਰੂਗਾ ਤੇ ਕਿਹਦੇ ਨਾਲ ਦਵੇਸ਼ ਕਰੂਗਾ। ਵਿਵੇਕੀ ਕੇ ਲੀਏ ਰਾਗ ਆਦਿ ਕਾ ਭਾਵ ਕਾ ਉਪਾਲਨ ਕਰਤੇ ਹੈ, ਨਾ ਪ੍ਰੀਤੀ ਵਿਸ਼ੇ ਵਸਵਾ ਅਸਤੀ ਪਰਾ ਪ੍ਰੇਯਾਨ ਆਤਮਨੇ ਜਾਣਤਾ ਕੁਤੋ ਰਾਗਾ ਕੁਤੋ ਦਵੇਸ਼ਾ ਪ੍ਰਤੀਕੂਲਿਆ ਪਸ਼ਯਤਾ। ਆਤਮਾ ਪ੍ਰੇਯਾਨ ਇਤੀ ਜਾਣਤਾ, ਆਤਮਾ ਹੀ ਪਰਮ ਪ੍ਰੀਯਤਮ ਹੈ, ਇਸ ਪ੍ਰਕਾਰ ਜਾਣਨੇ ਵਾਲੇ ਵਿਵੇਕੀ ਪੁਰਸ਼ ਕੋ ਵਿਸ਼ੇਸ਼ ਪ੍ਰੀਤੀ ਨਾਸਤੀ, ਸੰਸਾਰ ਕੇ ਅਨਾਤਮ ਪਦਾਰਥੋਂ ਮੇਂ ਪ੍ਰੇਮ ਨਹੀਂ ਹੈ, ਇਸ ਲਈ ਰਾਗਾ ਕੁਤਾ, ਰਾਗ ਕਹਾਂ ਸੇ ਹੋਗਾ, ਕਿਉਂਕਿ ਰਾਗ ਕਾ ਕਾਰਨ ਅਨੁਕੂਲਤਾ ਕਾ ਗਿਆਨ ਕਿਸੇ ਵੀ ਪਦਾਰਥ ਮੇਂ ਨਹੀਂ ਹੈ। ਪ੍ਰਤੀਕੂਲਿਅਮ ਅਪਸ਼ਯਤਾ, ਔਰ ਪ੍ਰਤੀਕੂਲਤਾ ਕੋ ਕਿਸੇ ਵੀ ਪਦਾਰਥ ਮੇਂ ਨਹੀਂ ਦੇਖਣੇ ਵਾਲੇ ਪੁਰਸ਼ ਕੋ ਦਵੇਸ਼ਾ ਕੁਤਾ, ਦਵੇਸ਼ ਵੀ ਕਹਾਂ ਸੇ ਹੋ ਸਕਤਾ, ਅਰਥਾਤ ਨਹੀਂ ਹੋਗਾ, ਕਿਉਂਕਿ ਦਵੇਸ਼ ਕਾ ਕਾਰਨ ਪ੍ਰਤੀਕੂਲ ਗਿਆਨ ਉਸਕੋ ਨਹੀਂ ਹੋਤਾ, ਉਨਕੋ ਨਾ ਕੋ ਆਪਣਾ ਦੇਖਦਾ ਨਾ ਕੋਈ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣ, ਤਰਾਗ ਦੇ ਵਿੱਚ ਕਿੱਥੇ ਰਹਿ ਗਏ। ਜਦੋਂ ਇਹ ਹੋ ਗਿਆ ਸਗਲ ਸੰਗ ਹਮਕੋ ਬਣਾਈ, ਨਾ ਕੋ ਵੈਰੀ ਨਾ ਹੈ ਬਗਾਨਾ, ਤੇ ਸਾਰਿਆਂ ਨਾਲ ਜਦੋਂ ਬਣ ਗਈ ਤੇ ਨਾ ਕੋਈ ਵੈਰੀ ਰਿਹਾ ਨਾ ਕੋਈ ਸੱਜਣ ਰਿਹਾ, ਕਿਹਦੇ ਨਾਲ ਰਾਗ ਕਰੇਗਾ ਕਿਹਦੇ ਨਾਲ ਦਵੇਸ਼
ਕਰੇਗਾ।
ਪਰੰਤੂ ਵਿਵੇਕੀ ਕੀ ਵਿਵੇਕੀ ਕਾ ਵਿਵਹਾਰ ਦਸ਼ਾ ਮੈਂ ਦੇਹ ਆਦਿ ਕੇ ਲੀਏ ਉਪਦਰਵ ਕਾਰਯ ਮੈਂ ਦਵੇਸ਼ ਦੇਖਣੇ ਕੇ ਮੈਂ ਆਤਾ ਹੈ, ਜਦੀ ਐਸੀ ਸ਼ੰਕਾ ਹੋ ਤੋ ਵਿਵਹਾਰ ਦਸ਼ਾ ਮੈਂ ਯੋਗੀ ਔਰ ਵਿਵੇਕੀ ਦੋਨੋਂ ਕਾ ਵਹਿ ਦਵੇਸ਼ ਤੁਲਯ ਹੀ ਹੈ, ਇਸ ਅਸ਼ੰਕਾ ਇਸ ਆਸ਼ਾ ਸੇ ਅਸ਼ੰਕਾ ਕਾ ਪਰਿਹਾਰ ਕਰਦੇ ਹੈ। ਦੇਹਾਦੇ ਪ੍ਰਤੀਕੂਲੇਸ਼ੁ ਦਵੇਸ਼ਸਤੁਲਯੋ ਦ੍ਵਯੋਰਪਿ ਦ੍ਵੇਸ਼ਮ ਕੁਰਵਨ ਯੋਗੀ ਚੇਤ ਵੇਕਿਆਪਿ ਤਾਦ੍ਰਿਸ਼ਃ। ਦੇਹਾਦੇ ਪ੍ਰਤੀਕੂਲੇਸ਼ੁ ਦ੍ਵੇਸ਼ਃ, ਸਰੀਰ ਆਦਿ ਕੇ ਲੀਏ ਪ੍ਰਤੀਕੂਲ ਸਰਪਾਦਿਓ ਮੇਂ ਦ੍ਵੇਸ਼ਃ ਦ੍ਵਯੋ ਅਪਿ ਤੁਲਿਆ, ਯੋਗੀ ਔਰ ਵੇਕੀ ਦੋਨੋਂ ਕੇ ਲੀਏ ਸਮਾਨ ਹੀ ਹੈ। ਵੀ ਹੁਣ ਇੱਕ ਯੋਗੀ ਹੈ ਇੱਕ ਗਿਆਨੀ ਖੜਾ, ਸਰਪ ਆਏਗਾ ਤੇ ਦੋਨੋਂ ਉਹਨੂੰ ਦੇਖ ਕੇ ਪਿੱਛੇ ਹਟਣਗੇ, ਇਹਦਾ ਅਰਥ ਵੀ ਕੀ ਹੋ ਗਿਆ, ਦਵੇਸ਼ ਤੇ ਬਰਾਬਰੀ ਹੋ ਗਿਆ ਹੈ ਨਾ। ਦਵੇਸ਼ਮ ਕੁਰਵਨ, ਪ੍ਰਤੀਕੂਲ ਪਦਾਰਥ ਮੈਂ ਦਵੇਸ਼ ਕਰਨੇ ਵਾਲਾ ਚੇਤ ਯੋਗੀ ਨਾ, ਜਦੀ ਯੋਗੀ ਨਹੀਂ ਹੈ ਐਸਾ ਮਾਨੋਗੇ ਤੋ ਤਾਦ੍ਰਿਸ਼ ਅਵੇਕੀ ਅਪੀ, ਉਸੀ ਪ੍ਰਕਾਰ ਦਵੇਸ਼ ਕਰਨੇ ਵਾਲੇ ਵੀ ਵੇਗਵਾਨ ਨਹੀਂ ਹੈ, ਇਸ ਪ੍ਰਕਾਰ ਹਮ ਵੀ ਕਹਿ ਸਕਦੇ ਹੈ। ਇਸ ਲਈ ਰਾਗ ਦਵੇਸ਼ ਆਦਿ ਕੀ ਨਿਵਿਰਤੀ ਰੂਪ ਹੇਤੂ ਸੇ ਵੀ ਯੋਗ ਮੇਂ ਕੋਈ ਅਤਿਸ਼ੈ ਸਿੱਧ ਨਹੀਂ ਹੋਤਾ। ਵਿਵੇਕੀ ਕੋ ਦ੍ਵੈਤ ਦਰਸ਼ਨ ਹੋਤਾ ਹੈ ਔਰ ਯੋਗੀ ਕੋ ਨਹੀਂ ਹੋਤਾ। ਹੁਣ ਇਹ ਲੈ ਰਿਹਾ ਨੇ ਰਾਗ ਦਵੇਸ਼ ਲੈ ਲੇ, ਗਿਆਨ ਦੀ ਸਮਤਾ ਦਿਖਾਤੀ, ਰਾਗ ਦਵੇਸ਼ ਦੀ ਸਮਤਾ ਦਿਖਾਤੀ, ਹੁਣ ਇਹ ਕੀ ਕਹਿ ਰਿਹਾ, ਇਹ ਕਹਿ ਰਿਹਾ ਵਿਵੇਕੀ ਕੋ ਦ੍ਵੈਤ ਦਰਸ਼ਨ ਹੋਤਾ ਹੈ, ਯੋਗੀ ਕੋ ਨਹੀਂ ਹੋਤਾ। ਇਸ ਲਈ ਤੀਸਰੇ ਵਿਕਲਪ ਮੇਂ ਯੋਗੀ ਕਾ ਅਤਿਸ਼ੈ ਸਿੱਧ ਹੋਗਾ, ਐਸੀ ਸ਼ੰਕਾ ਕਰਕੇ ਵਿਵੇਕੀ ਕਾ ਦ੍ਵੈਤ ਦਰਸ਼ਨ ਕਿਆ ਵਿਵਹਾਰ ਦਸ਼ਾ ਮੇਂ ਕਹਿਤੇ ਹੋ ਅਥਵਾ ਅਨੇ ਕਾਲ ਮੇਂ, ਇਸ ਪ੍ਰਕਾਰ ਵਿਕਲਪ ਕਰਕੇ ਪ੍ਰਥਮ ਪਕਸ਼ ਮੇਂ ਦ੍ਵੈਤ ਦਰਸ਼ਨ ਯੋਗੀ ਕੇ ਲੀਏ ਵੀ ਸਮਾਨ ਹੀ ਹੈ, ਇਸ ਪ੍ਰਕਾਰ ਉੱਤਰ ਕਹਿਤੇ ਹੈ। ਔਰ ਦਵਿਤੀਆ ਪਰਦ ਸੇ ਯੋਗੀ ਕੋ ਸਮਾਧੀ ਮੇਂ ਦ੍ਵੈਤ ਦਰਸ਼ਨ ਨਹੀਂ ਹੋਤਾ, ਐਸੀ ਸ਼ੰਕਾ ਉਠਾ ਕਰ ਵੇਕੀ ਕੋ ਵੀ ਵੇਕ ਦਸ਼ਾ ਮੇਂ ਦ੍ਵੈਤ ਦਰਸ਼ਨ ਤੁਲੇ ਹੀ ਹੈ, ਇਸ ਪ੍ਰਕਾਰ ਪਰਿਹਾਰ ਕਰਦੇ ਹੈ। ਕਹਿੰਦੇ ਜੇ ਤੁਸੀਂ ਕਹੋ ਵੀ ਉਹਨੂੰ ਸਮਾਧੀ ਮੇਂ ਦ੍ਵੈਤ ਦਰਸ਼ਨ ਨਹੀਂ ਹੁੰਦਾ, ਕਹਿੰਦਾ ਐਸੇ ਤੋਂ ਯੋਗੀ ਨੂੰ ਜੋਗੀ ਨੂੰ ਤੁਸੀਂ ਕਹੋ ਕਿ ਸਮਾਧੀ ਚ ਬੈਠਾ ਉਹਨੂੰ ਦਵੈ ਦਰਸ਼ਨ ਨਹੀਂ ਹੁੰਦਾ, ਐਸੇ ਵਿਵੇਕੀ ਵੀ ਹੈ ਉਹਨੂੰ ਵੀ ਦਵੈ ਦਰਸ਼ਨ ਨਹੀਂ ਹੁੰਦਾ, ਫਿਰ ਸਭ ਬਰਾਬਰ ਹੀ ਹੈ। ਮਤਲਬ ਕਹਿਣੇ ਦਾ ਜਿਹੜਾ ਫਲ ਤੁਹਾਨੂੰ ਯੋਗ ਦੇ ਨਾਲ ਮਿਲੇਗਾ ਉਹੀ ਵਿਵੇਕ ਨਾਲ ਮਿਲੇਗਾ, ਉਹਨਾਂ ਫਲ ਚ ਅੰਤਰ ਨਹੀਂ ਜੀ। ਇਸ ਲਈ ਦ੍ਵੈਤਸਯ ਪ੍ਰਤਿਭਾਨਮ ਤੂੰ ਵਿਵਹਾਰੇ ਦ੍ਵਯੋ ਸਮਮ ਸਮਾਧੋ ਨੇਤੀ ਚੇਦ ਵਧ ਨਾ ਦ੍ਵੈਤ ਵਿਵੇਕੀ ਨਾ। ਵਿਵਹਾਰੇ ਦ੍ਵੈਤਸਯ, ਵਿਵਹਾਰ ਦਾ ਸਮਾ ਦ੍ਵੈਤ, ਪ੍ਰਪੰਚ ਕੀ ਪ੍ਰਤਿਭਾਨਮ ਤੂੰ ਦ੍ਵਯੋ ਸਮਮ, ਪ੍ਰਤੀਤੀ ਤੋਂ ਜੋਗੀ ਔਰ ਵਿਵੇਕੀ ਦੋਨੋਂ ਕੇ ਲੀਏ ਸਮਾਨ ਹੀ ਹੈ। ਵਿਵਹਾਰ ਦਸ਼ਾ ਮੇਂ ਉਹ ਵੀ ਭੋਜਨ ਕਰ ਰਿਹਾ, ਉਹ ਵੀ ਭੋਜਨ ਕਰ ਰਿਹਾ। ਹੁਣ ਉਹ ਭੋਜਨ ਕਰ ਰਿਹਾ, ਕੁੱਤਾ ਆ ਕੇ ਥਾਲੀ ਨੂੰ ਮੂੰਹ ਲਾਉਣ ਲੱਗੇ ਤਾਂ ਰੁਕਣਗੇ ਨੀ ਦੋਨੋਂ ਹੀ? ਵਿਵਹਾਰ ਦਸ਼ਾ ਮੇਂ, ਵਿਵਹਾਰ ਦਸ਼ਾ ਮੇਂ, ਵਿਵਹਾਰ ਦਸ਼ਾ ਮੇਂ ਦ੍ਵੈਤ ਦੋਨੋਂ ਨੂੰ ਸਮਾਨ ਦਿਖਾਈ ਦੇ ਰਿਹਾ ਹੈ ਨਾ। ਸਮਾਧੋ ਨਾ ਅਸਮਾਧੀ ਕਾਲ ਮੇਂ ਜੋਗੀ ਕੋ ਦ੍ਵੈਤ ਦਰਸ਼ਨ ਨਹੀਂ ਹੋਤਾ, ਇਤੀ ਚੇਤ ਇਸ ਪ੍ਰਕਾਰ ਜਦਿ ਕਹਿਤੇ ਹੋ ਤੋ ਤਦ ਵਧ, ਉਸੀ ਪ੍ਰਕਾਰ ਸਮਾਧੀ ਦਸ਼ਾ ਮੇਂ ਜੋਗੀ ਕੇ ਲੀਏ ਦ੍ਵੈਤ ਦਰਸ਼ਨ ਭਾਵ ਕੀ ਨਿਆਈ, ਅਦਵੈਤ ਅਦਵੈਤ ਵਿਵੇਕੀ ਨਾ, ਅਦਵੈਤ ਹੀ ਤੱਤਵ ਹੈ ਇਸ ਬਾਤ ਕੋ ਸੁਰਤੀ ਔਰ ਯੁਕਤੀ ਕੇ ਦੁਆਰਾ ਵੇਚਨ ਕਰਨੇ ਕਰਨੇ ਵਾਲੇ ਵਿਵੇਕੀ ਕੋ ਉਸ ਕਾਲ ਮੇਂ ਨਾ ਦ੍ਵੈਤ ਦਰਸ਼ਨ ਨਹੀਂ ਹੋਤਾ, ਉਸਕੋ ਵੀ ਦ੍ਵੈਤ ਦਰਸ਼ਨ ਨਹੀਂ ਹੋਤਾ ਉਸ ਕਾਲ ਮੇਂ। ਅਥਾ ਦ੍ਵੈਤ ਕਾ ਦਰਸ਼ਨ ਅਥਵਾ ਅਦਰਸ਼ਨ ਸੇ ਪ੍ਰਯੁਕਤ ਅਤੀਸ਼ਹਿ ਯੋਗ ਮੇਂ ਸੰਭਵ ਨਹੀਂ ਹੈ। ਜੋ ਇਹਨਾਂ ਨੇ ਕੀ ਸਿੱਧ ਕਰਤਾ, ਜਿਹੜੀ ਚੀਜ਼ ਯੋਗ ਦੇ ਨਾਲ ਤੁਸੀਂ ਪ੍ਰਾਪਤ ਕਰ ਸਕਦੇ ਉਹ ਵਿਵੇਕ ਨਾਲ ਵੀ ਕਰ ਸਕਦੇ। ਪਰ ਕਈਆਂ ਵਾਸਤੇ ਦੋ ਤਾਂ ਦੱਸ ਦਿੱਤੇ, ਕਈਆਂ ਵਾਸਤੇ ਯੋਗ ਕਠਿਨ ਹੁੰਦਾ, ਵਿਵੇਕ ਸਰਲ ਹੈ। ਕਈਆਂ ਵਾਸਤੇ ਵਿਵੇਕ ਕਠਿਨ ਹੈ, ਯੋਗ ਸਰਲ ਹੈ। ਜਿਹੜਾ ਤੁਹਾਨੂੰ ਚੰਗਾ ਲੱਗਦਾ ਕਰ ਲਓ। ਵੇਕੀ ਕੇ ਲੀਏ ਦ੍ਵੈਤ ਦਰਸ਼ਨ ਕਾ ਅਭਾਵ ਕੈਸੇ, ਐਸੀ ਸ਼ੰਕਾ ਉਠਾ ਕਰ ਆ ਗਏ ਕਿ ਅਦਵੈਤਾਨੰਦ ਪ੍ਰਕਰਨ ਮੇਂ ਉਸਕਾ ਉਪਾਦਨ ਕੀਆ ਜਾਏਗਾ, ਇਸ ਪ੍ਰਕਾਰ ਉੱਤਰ ਕਹਿਤੇ ਹੈ ਔਰ ਉਕਤ ਅਰਥ ਕਾ ਨਿਗਮਨ ਕਰਤੇ ਹੈ। ਆਂਦੇ ਅਦਵੈਤ ਦਰਸ਼ਨ ਜਿਹੜਾ ਅਗਲੇ ਪ੍ਰਕਰਨ ਚ ਦੱਸਾਂਗੇ ਤੁਹਾਨੂੰ ਕੈਸੇ ਨਹੀਂ ਹੁੰਦਾ। ਵਿਵਕਸ਼ਤੇ ਤਦਸਮਾਭਿਰ ਦ੍ਵੈਤਾਨੰਦ ਨਾਮ ਕੇ ਅਧਿਆਇ ਹੀ ਤ੍ਰਿਤੀਏ ਤਹ ਸਰਮਪਿਆਤਿ ਮੰਗਲਮ ਅਸਮਾਭਿ ਤਥਾ। ਹਮ ਪੂਰਵਕਤ ਦ੍ਵੈਤ ਕੇ ਦਰਸ਼ਨ ਕੋ ਅਦਵੈਤਾਨੰਦ ਨਾਮ ਕੇ ਤ੍ਰਿਤੀਏ ਅਦਵੈਤਾਨੰਦ ਨਾਮ ਵਾਲੇ ਤੀਸਰੇ ਅਧਿਆਇ ਹੀ ਵਿਵਕਸ਼ੇ, ਅਧਿਆਇ ਮੇਂ ਉਪਾਦਨ ਪੂਰਵਕ ਹੀ ਕਰੇਂਗੇ। ਅਤਾ ਸਰਵਮ ਅਪੀ, ਇਸ ਲਈ ਉਕਤ ਸਰਵ ਅਰਥ ਅਤਿ ਸਗਮਮ ਮੰਗਲਮ ਅਤਿਅੰਤ ਮੰਗਲ ਅਰਥਾਤ ਕਲਿਆਣ ਰੂਪ ਹੈ। ਕਹਿੰਦੇ ਜਿਹੜਾ ਅਰਥ ਦੱਸੇਂਗੇ ਬਹੁਤ ਕਲਿਆਣਕਾਰੀ ਹੈ ਅਗਲੇ ਅਧਿਆਇ ਚ। ਦ੍ਵੈਤ ਕਾ ਆਦਰਸ਼ਨ ਸਹਿਤ ਆਤਮ ਦਰਸ਼ਨ ਵਾਲਾ ਹੀ ਜੋਗੀ ਹੈ, ਅੰਨੇ ਨਹੀਂ, ਇਸ ਪ੍ਰਕਾਰ ਅਸ਼ੰਕਾ ਕਰਕੇ ਉਸਕਾ ਪਰਿਹਾਰ ਇਸ਼ਟਾਪਤੀ ਦੁਆਰਾ ਕਹਿਤੇ ਹੈ। ਸਦਾ ਪਸ਼ਨ ਜਾਨੰਦ ਮਪਸ਼ਨ ਨਿਖਲਮ ਜਗਤ ਅਰਧ ਜੋਗੀ ਤੀ ਚੇਤ ਹੀ ਸੰਤੁਸ਼ਟੋ ਵਰਧਤਾਮ ਭਗਵਾਨ। ਨਿਜਾਨੰਦਮ ਸਦਾ ਪਸ਼ਨ, ਆਤਮਾਨੰਦ ਕੋ ਸਰਵਦਾ ਅਪਰੋਕਸ਼ ਅਨੁਭਵ ਕਰਤਾ ਹੁਆ ਨਿਖਲਮ ਜਗਤ ਅਪਸ਼ਨ, ਸੰਪੂਰਨ ਦ੍ਵੈਤ ਜਗਤ ਕੋ ਨਹੀਂ ਦੇਖਣੇ ਵਾਲਾ ਗਿਆਨਵਾਨ ਅਰਥਾਤ ਜੋਗੀ, ਅਰਥ ਸੇ ਤਾਤਪਰ ਵਿਚਾਰ ਸੇ ਜੋਗੀ ਹੈ। ਇਤਿ ਚੇਤ ਤਰ ਹੀ ਇਸ ਪ੍ਰਕਾਰ ਜਦਿ ਕਹਿਤੇ ਹੋ ਤੋ ਭਗਵਾਨ ਸੰਤੁਸ਼ਟਾ ਵਰਧਮਾਨ, ਆਪ ਤ੍ਰਿਪਤ ਹੋ ਕਰ ਬੁੱਧੀ ਕੋ ਪ੍ਰਾਪਤ ਹੋ। ਅਧਿਆਇ ਕੇ ਤਾਤਪਰ ਕੋ ਸੰਖੇਪ ਸੇ ਦਿਖਾਤੇ ਹੈ। ਬ੍ਰਹਮਾਨੰਦੇ ਵਿਦੇ ਗ੍ਰੰਥੇ ਮੰਦ ਅਨੁਗ੍ਰਹਿ ਸਿੱਧਏ ਦਿਤੀਆ ਅਧਿਆਇਆ ਏਤਸਮਿਨ ਆਤਮਾਨੰਦੇ ਵਿਵੇਚਿਤਾ। ਬ੍ਰਹਮਾਨੰਦੇ ਵਿਦੇ ਗ੍ਰੰਥੇ, ਬ੍ਰਹਮਾਨੰਦ ਨਾਮਕ ਪਾਂਚ ਪ੍ਰਕਰਨ ਰੂਪ ਗ੍ਰੰਥ ਕੇ ਏਤਸਮਿਨ ਦਿਤੀਆ ਅਧਿਆਇ, ਇਸ ਦੂਸਰੇ ਅਧਿਆਇ ਮੇਂ ਪ੍ਰਕਰਨ ਮੇਂ ਆਤਮਾਨੰਦਾ ਆਤਮਾਨੰਦ ਕਾ ਮੰਦ ਅਨੁਗ੍ਰਹਿ ਸਿੱਧੇ ਮੰਦ ਬੁੱਧੀ ਮਨੁਸ਼ ਕੇ ਉੱਪਰ ਅਨੁਗ੍ਰਹਿ ਕਰਨੇ ਕੇ ਲੀਏ ਵੇਚਿਤ ਵੇਚਨ ਕੀਆ ਗਿਆ ਹੈ। इति श्री मत परमहंस परिव्राजकाचार्य श्री भारत तीर्थ विद्यारण मुनि विरचित पंचदशायाम ब्रह्मानंदे आत्मानंदाख्या द्वादश प्रकरण आत्मक द्वितीय अध्यायस्य राष्ट्रभाषायाम श्रीमत् परमहंस परिव्राजकाचार्य स्वामी स्वतंत्रानंद गिरि महाराज कथितान्वय व्याख्या समाप्त। चलना आगे चलो। ब्रह्मानंदे द्वैतानंदे नामक तृतीय अध्याय त्रयोदशम ब्रह्मानंदे अद्वैतानंद प्रकरणम। आनंद तीन प्रकार का है, ब्रह्मानंद विद्यानंद विषयानंद। इस प्रकार प्रथम अध्याय में अर्थात योगानंद प्रकरण में ग्यारहवें श्लोक में त्रिविध आनंद की प्रतिज्ञा करके दूसरे अध्याय में उस तीनों से अतिरिक्त आत्मानंद का निरूपण करने से उक्त प्रतिज्ञा की विरोध उत्पन्न होता है। ऐसी शंका का उत्तर श्लोक से पूर्व अर्थ से कहा और उत्तरार्थ से कथम इत्यादि शब्द से पूर्व पक्षी आशंका करते हैं कि सजातीय गौण आत्मा जो पुत्र भारिया है और मिथ्या आत्मा जो देह आदि है तथा विजाति जो आकाश आदि है, इनसे अनेक भेद युक्त होने के कारण द्वैत सहित आत्मानंद की प्रथम अध्याय में उक्त अद्वितीय योगानंद रूपता संभव नहीं और श्रीणु शब्द से बहुत मान के सहित उत्तर कहते हैं। की कह रहा है अंदर जेडी पहला प्रतिज्ञा की थी ना, आनंद तीन प्रकार का है कि ब्रह्मानंद विद्यानंद विषयानंद है ना, उन्होंने आप छड़ के आत्मानंद निरूपण करने लग गए। हाँ तो वह हूँ वो खोल रहे हूँ योगानंदा पूर्वक तो जासा आत्मानंद इच्छेताम कथम ब्रह्मत्वमेतस्या साध्यस्या एति चेत श्रीणु। यह योगानंदा जो ब्रह्मानंद योग जन्य साक्षात्कार का विषय होने से योगानंद नाम से पुरावक्ता ग्यारहवें अध्याय में पूर्व कहा गया है सा आत्मानंदा वही ब्रह्मानंद आत्मानंद रूप है। इष्यताम ऐसा जानना, क्योंकि गौण आत्मा मिथ्या आत्मा तथा जगत का विवेक रूप पाए द्वारा उत्पन्न साक्षात्कार का विषय हुआ ब्रह्मानंद ही आत्मानंद कहा जाता है। सदावश्य परंतु पुत्र भार्यादि गौण आत्मा तथा देह आदि मिथ्या आत्मा और आकाश आदि प्रपंच इत्यादि रूप द्वितीय सहित एतस्य जह ब्रह्मानंद जह आत्मानंद ब्रह्मत्वम अद्वितीय ब्रह्मानंद रूप ब्रह्मानंद से अभिन्न योगानंद रूप कथम कैसे हो सकता है, अर्थात नहीं हो सकता। इति चेत इस प्रकार यदि शंका हो तो श्रेणु उत्तर सुनो। इसका अभिप्राय यह है कि गौण आत्मा मिथ्या आत्मा और आकाशादि जगत आत्मानंद से अतिरिक्त है नहीं, इसलिए आत्मानंद अद्वितीय ब्रह्मानंद रूप बन सकता है। शंका की थी आकाशादि स्वदेहांतम तैत्रिय श्रुतिरितम जग जगन्नतस्य नंदानंदयित्वा नंद ब्रह्मतः ततः तैत्रिय श्रुतिरितम। आत्माना आकाशा संभूतः आत्माना आकाशा संभूतः वेद की श्रुति है, थोड़ा जा टुकड़ा देता ना की कह रहे हैं आत्मा से अभिन्न ब्रह्म से आकाश उत्पन्न हुआ। की अर्थ हुआ आएगा
आत्मा से
अभिन्न
अभिन्न
हम भी ब्रह्म
कोई
हाँ हाँ की कह रहे हैं आत्मा से अभिन्न ब्रह्म से आकाश उत्पन्न होया। आत्मा और ब्रह्म दोनों एक रूप है, इत्यादि तैतृय उपनिषद युक्त आकाशादि स्व देहांतम आकाश से आदि लेकर अपने देह पर्यंत जगत आनंदात संपूर्ण जगत अपने कारण आत्मानंद से अन्यत नास्ति जिस कारण से पृथक नहीं है तथा इसलिए अद्वैत ब्रह्मता आत्मानंद अद्वितीय ब्रह्म रूप ब्रह्मानंद रूप सिद्ध होता है। उक्त श्रुति वाक्य में आत्मा को कारण बताया गया आनंद को नहीं, ऐसी आशंका करके आनंद को कारण बताने वाली उसी तैतृय श्रुति का अर्थता पाठ करते हैं। आत्मा नु कारण बनाया, आनंद नु नहीं कारण बताया। आत्मा से उत्पन्न हुआ सारा जगत, आकाश आदि पंचभूत सारा जगत, अंदर आत्मा से बताया, आनंद से तो नहीं बताया। अंदर वो एक चीज ही उस रूप ही आनंद जेड़ा आत्मा ने। तो अब आ गया श्रुति पाठ। आनंदा देव जत जातम तिष्ठत्यानंद एव तत् आनंद एव लीनम चेत चेत युक्ता तानंदात कथम पृथक। आनंदात एव आनंद स्वरूप आत्मा से अभिन्न ब्रह्म से ही तत् जातम संपूर्ण भूत भौतिक कार्य उत्पन्न हुआ है। आनंदाद एव तत् उत्पन्न होकर आनंद स्वरूप आत्मा में ही वह तिष्ठति संपूर्ण कार्य जगत स्थित होता है। आनंदे आनंदेव एव च और आत्मानंद में ही लीनम इति लय प्राप्त हो जाता है। इसलिए उक्तानंदात तैतृय श्रुति से उक्त जगत के कारण आत्मानंद से पृथक वह कार्य रूप जगत भिन्न कथम कैसे हो सकता है, अर्थात नहीं हो सकता। अतः पूर्व उक्त कथन असंगत है कि क्या ना तुसी किन्दे ना उदे तो अभिन्न होकर उत्पन्न होया, ते अलग अलग दिखाई दे रहे हैं। आत्मा का किसे दिखाई दे रहे हैं? आप परपंच है, आकाश है, पृथ्वी है, अलग नहीं है तो आत्मा दिखाई दे रहे हैं। तो तुसी कह रहे अभिन्न होकर प्रकट होया। इस श्लोक में इस प्रकार अनुमान का सूचन किया कि विवाद का विषय यह जगत आनंद से भिन्न है नहीं है। आनंद का कार्य होने से जो जिसका कार्य है वह उससे भिन्न नहीं होता, जैसे मृत्यु का कार्य घट आदि मृतिका से भिन्न नहीं है। कुलाल से उत्पन्न घट का कुलाल से भेद देखने में आता है, इसलिए कारण से कार्य भिन्न नहीं। आपका ऐसा कहना युक्ति युक्त नहीं। ऐसी आशंका कर उत्तर कहते हैं कि कुलाल निमित्त कारण होने से कुलाल से घट भिन्न हो सकता है। प्रकृति में तो आनंद स्वरूप ब्रह्म उपादान कारण है, अतः कार्य जगत उससे भिन्न नहीं हो सकता। इन्हें की क्या थी जेड़ा आनंद तो जगत उत्पन्न होया तो ये भी आनंद रूप होना चाहिए, ते आनंद रूप नहीं है। तो फिर उन्हें दृष्टांत देता जैसे कुम्हार तो घड़ा उत्पन्न होया, तो कुम्हार अलग है घड़ा अलग है, ऐसे ही ब्रह्म तो आत्मा तो जगत उत्पन्न होया, ब्रह्म अलग है जगत अलग है। हम उन्हें कह रहे नहीं, वो निमित्त कारण है कुम्हार, ते ब्रह्म की है जगत का उपादान अभिन्न निमित्त उपादान कारण, और उपादान कारण भी है निमित्त कारण भी है, भगवान ही है। मृदेश उपादानम निमित्तम च कुलालवत कुलालात कुंभकार रूप कारण से कुंभकार मने कुम्हार स्वर्णकार स्वर्णकार के नुकसान की सुनियार नो कुंभकार कुंभकार रूप कारण से घटा उत्पन्ना कार्य घट उत्पन्न हुआ है भिन्न चा और वह घाट रूप कार्य कुलाल से भिन्न भी है। इस प्रकार आत्मानंद रूप कारण से उत्पन्न हुआ कार्य जगत भिन्न होगा। इति ना शंकताम, इस प्रकार अशंका नहीं करनी चाहिए, क्योंकि एष मृदवत जह आत्मानंद मिट्टी की न्यायी, जैसे मिट्टी घट के प्रति उपादान कारण है, उसी प्रकार उपादानम जगत का उपादान कारण है। कुलालवत कुंभकार की न्यायी, जैसे कुंभकार घट के प्रति उपादान कारण मिट्टी से भिन्न निमित्त कारण है, उसी प्रकार निमित्तम न जगत के प्रति निमित्त कारण नहीं है, इसलिए आत्मानंद रूप उपादान कारण से जगत रूप कार्य पृथक नहीं हो सकता। कुलाल भी उपादान कारण क्यों नहीं, ऐसी अशंका का स्थिति लयधार ही उपादान कारण होता है, यह लक्षण कुलाल में नहीं घटता, इसलिए कुलाल उपादान कारण नहीं बन सकता, ऐसा उत्तर कहते हैं। अंधे कुमार, उपादान कारण क्यों नहीं बन सकता, क्योंकि उपादान कारण तो अपने कार्य उहदे विच लीन होगा, उपादान कारण च ते कड़ा टुट के कुमार थोड़ी बढ़ जाएगा, वो तो मिट्टी च लै होगा, तो कड़ा टुटूगा तो मिट्टी च लै होगा, क्यों, मिट्टी उपादान कारण है, तो कुमार निमित्त कारण है, उन्हें बनाया, तो कड़ा टुटेगा तो मिट्टी च मिलेगा, कुमार च बढ़ जाएगा, बस इसलिए वो अलग अलग दसे गए। स्थिति स्थितिर लयश्चा कुंभस्या कुलालो स्थाना ही क्वचित दृष्टो तू मृति तद्वा त्यागुद उपादानम तयोर स्थितो ही कुंभस्य स्थिति, जिस कारण से घट की स्थिति लयचा और लय दोनों कुलाले क्वचित कुंभकार रूप आधार में नहीं, कहीं पर भी और कहीं भी नास्ता नहीं होते, कहीं पर कहीं भी नहीं होते, इसलिए कुलाल घट का उपादान कारण नहीं, किंतु तो मृदि घट की स्थिति और लय दोनों मृति का रूप आधार में दृष्टो प्रत्यक्ष से देखने गए हैं, इसलिए मृति का घट का उपादान कारण है। तद्वत जैसे घट का उपादान कारण मृति का है, उसी प्रकार आत्मानंद भी तयो जगत की स्थिति और लय दोनों का उपादान कारण से आधार होने से उपादान कारण है, क्योंकि श्रुते आनंदाद हवय इत्यादि श्रुति वाक्य से जगत के प्रति आत्मानंद स्थिति लय का आधार होने से उपादान कारण सुना गया है। अब आनंद जगत का उपादान कारण जो सिद्धांति को सम्मत है, उसको कहने के लिए उपादान कारण के अवांतर भेद कहते हैं, और आनंद विवर्त का कारण है, इस बात का निश्चय करने के लिए प्रणामी और आरंभवाद को दुष्ट दिखाते हैं।
ठीक है।